ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਗੌੜੀ ਮਹਲਾ ਪੰਜਵਾਂ। ਖਾਂਦਾ ਪਹਿਨਦਾ ਮੂਕਰ ਪਾਏ, ਤਿਸਨੋ ਜੋਹੇ ਦੂਤ ਧਰਮ ਰਾਏ। ਤਿਸ ਸਿਓਂ ਬੇਮੁਖ ਜਿਨ ਜੀਉ ਪਿੰਡ ਦੀਨਾ, ਕੋਟ ਜਨਮ ਪਰਮਹ ਬਹੁ ਜੂਨਾ ਰਹਾਉ। ਸਾਕਤ ਕੀ ਐਸੀ ਹੈ ਰੀਤ, ਜੋ ਕਿਛ ਕਰੈ ਸਗਲ ਬਿਪਰੀਤ। ਜੀਉ ਪ੍ਰਾਣ ਜਿਨ ਮਨ ਤਨ ਧਾਰਿਆ, ਸੋਈ ਠਾਕੁਰ ਮਨੋ ਵਿਸਾਰਿਆ। ਬਧੇ ਵਿਕਾਰ ਲਿਖੇ ਬਹੁ ਕਾਗਰ, ਨਾਨਕ ਉਦਰ ਕਿਰਪਾ ਸੁਖ ਸਾਗਰ। ਪਾਰ ਬ੍ਰਹਮ ਤੇਰੀ ਸਰਣਾਇ, ਬੰਧਨ ਕਾਟ ਤਰੈ ਹਰ ਨਾਇ ਰਹਾਉ ਦੂਜਾ। ਗੌੜੀ ਮਹਲਾ ਪੰਜਵਾਂ। ਖਾਂਦਾ ਪਹਿਨਦਾ ਮੂਕਰ ਪਾਏ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਤਿਗੁਰੂ ਮਹਾਰਾਜ ਦੀ ਸਾਜੀ ਨਵਾਜੀ ਹੋਈ, ਗੁਰੂ ਖਾਲਸਾ ਸਤ ਸੰਗਤ ਜੀਓ, ਸਤਿਗੁਰੂ ਨੇ ਮਹਾਨ ਬਖਸ਼ਿਸ਼ ਕੀਤੀ ਸਾਡੇ ਕਲਯੁਗੀ ਜੀਵਾਂ ਦੇ ਉਧਾਰ ਵਾਸਤੇ। ਜਿੱਥੇ ਆਪ ਪਾਵਨ ਦਸ ਗੁਰੂ ਸਰੂਪ ਧਾਰਨ ਕੀਤੇ, ਉੱਥੇ ਹਮੇਸ਼ਾ ਲਈ ਸਰਬੱਤ ਜੀਵਾਂ ਦੀ ਕਲਿਆਣ ਵਾਸਤੇ ਪਾਵਨ ਅੰਮ੍ਰਿਤ ਰੂਪ ਇਲਾਹੀ ਬਾਣੀ ਉਚਾਰਨ ਕੀਤੀ, ਜਿਸ ਪਾਵਨ ਬਾਣੀ ਦੀ ਲੜੀਵਾਰ ਕਥਾ ਆਪ ਸੰਗਤਾਂ ਸਰਵਣ ਕਰਦੇ ਹੋ। ਪੰਚਮ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ ਸ਼ਾਂਤੀ ਦੇ ਸੋਮੇ ਮਹਾਨ ਪਰਉਪਕਾਰੀ ਸਤਿਗੁਰੂ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੇ ਪਾਵਨ ਸ਼ਬਦਾਂ ਦੀ ਵਿਚਾਰ ਚੱਲ ਰਹੀ ਹੈ। ਗੌੜੀ ਰਾਗ ਦੇ ਅੰਦਰ ਪੰਜਵੇਂ ਗੁਰਦੇਵ ਪੰਜਵੇਂ ਸਤਿਗੁਰੂ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਜੋ ਪਾਵਨ ਪਵਿੱਤਰ ਉਪਦੇਸ਼ ਬਖਸ਼ਿਸ਼ ਕੀਤੇ ਹਨ, ਉਹ ਜੀਵਨ ਦੇ ਹਰ ਪੱਖ ਤੋਂ ਸਾਡੀ ਅਗਵਾਈ ਕਰਦੇ ਹਨ। ਜਿਸ ਪਵਿੱਤਰ ਸ਼ਬਦ ਦਾ ਪਾਠ ਆਪ ਸੰਗਤਾਂ ਨੇ ਸਰਵਣ ਕੀਤਾ ਹੈ, ਇਸ ਪਾਵਨ ਪਵਿੱਤਰ ਗੁਰ ਸ਼ਬਦ ਦੇ ਅੰਦਰ ਜੋ ਲੋਕ ਉਸ ਅਕਾਲ ਪੁਰਖ ਵਾਹਿਗੁਰੂ ਦੇ ਪਰਉਪਕਾਰਾਂ ਨੂੰ ਭੁੱਲ ਕੇ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦਾ ਸ਼ੁਕਰਾਨਾ ਵੀ ਨਹੀਂ ਕਰਦੇ ਅਤੇ ਉਸ ਵਾਹਿਗੁਰੂ ਤੋਂ ਬੇਮੁਖ ਹੋ ਜਾਂਦੇ ਹਨ, ਉਹਨਾਂ ਦੀ ਕਿਹੋ ਜਿਹੀ ਹਾਲਤ ਹੁੰਦੀ ਹੈ? ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਇਸ ਪਾਵਨ ਸ਼ਬਦ ਦੇ ਅੰਦਰ ਉਸ ਦਾ ਰੂਪ ਚਿਤਰਿਆ ਹੈ। ਰਹਾਉ ਦੀਆਂ ਪੰਕਤੀਆਂ ਅੰਦਰ ਹਜ਼ੂਰ ਫਰਮਾਉਂਦੇ ਹਨ, ਤਿਸ ਸਿਉਂ ਬੇਮੁਖ ਜਿਨ ਜੀਉ ਪਿੰਡ ਦੀਨਾ, ਕੋਟ ਜਨਮ ਪਰਮਹ ਬਹੁ ਜੂਨਾ ਰਹਾਉ। ਹਜ਼ੂਰ ਕਹਿੰਦੇ ਨੇ, ਜਿਸ ਅਕਾਲ ਪੁਰਖ ਵਾਹਿਗੁਰੂ ਨੇ ਇਸ ਮਨੁੱਖ ਨੂੰ ਜੀਉ ਦਾ ਅਰਥ ਹੈ ਜਿੰਦ ਜਾਨ ਦਿੱਤੀ ਹੈ, ਪਿੰਡ ਸਰੀਰ ਦਿੱਤਾ ਹੈ, ਇਹ ਕਿਤਨਾ ਵੱਡਾ ਵਾਹਿਗੁਰੂ ਦਾ ਪਰਉਪਕਾਰ ਹੈ ਜਿਸ ਨੇ ਸਾਨੂੰ ਜੀਵਨ ਦਿੱਤਾ ਹੈ ਅਤੇ ਸਰੀਰ ਦਿੱਤਾ ਹੈ। ਪਹਿਲਾਂ ਸਰੀਰ ਦੀ ਗੱਲ ਹੀ ਕਰ ਲਈਏ, ਸਰੀਰ ਵੀ ਇੰਨਾ ਅਮੋਲਕ ਹੈ, ਇਹਦਾ ਇੱਕ ਇੱਕ ਅੰਗ ਇੰਨਾ ਕੀਮਤੀ ਹੈ। ਜਦੋਂ ਕਿਸੇ ਦਾ ਕੋਈ ਅੰਗ ਨਕਾਰਾ ਹੋ ਜਾਂਦਾ ਹੈ, ਉਸ ਵੇਲੇ ਉਹਦੀ ਕੀਮਤ ਦਾ ਸਾਨੂੰ ਪਤਾ ਲੱਗਦਾ ਹੈ। ਕਿਸੇ ਦਾ ਹੱਥ ਕੱਟਿਆ ਜਾਵੇ, ਕਿਸੇ ਦਾ ਪੈਰ ਕੱਟਿਆ ਜਾਵੇ, ਕਿਸੇ ਦੇ ਕੰਨ ਕੱਟੇ ਜਾਣ, ਫਿਰ ਪਤਾ ਲੱਗਦਾ ਹੈ ਕਿ ਵਾਹਿਗੁਰੂ ਨੇ ਇਹ ਸਰੀਰ ਕਿੰਨਾ ਅਮੋਲਕ ਦਿੱਤਾ ਹੈ। ਜਿੱਥੋਂ ਤੱਕ ਜੀਵਨ ਦੀ ਗੱਲ ਹੈ, ਜੀਵਨ ਤਾਂ ਇੰਨਾ ਅਮੋਲਕ ਹੈ, ਚਾਹੇ ਆਦਮੀ ਲੱਖਾਂ ਕਰੋੜਾਂ ਅਰਬਾਂ ਖਰਬਾਂ ਡਾਲਰ ਵੀ ਖਰਚ ਦੇਵੇ ਤਾਂ ਵੀ ਜੀਵਨ ਕਿਧਰੇ ਇਸ ਨੂੰ ਮੁੱਲ ਨਹੀਂ ਮਿਲ ਸਕਦਾ। ਇਸ ਲਈ ਇਹ ਵਾਹਿਗੁਰੂ ਦੇ ਕਿਤਨੇ ਵੱਡੇ ਪਰਉਪਕਾਰ ਨੇ ਜਿਨ੍ਹਾਂ ਨੂੰ ਇਹ ਮਨੁੱਖ ਭੁੱਲਿਆ ਹੋਇਆ ਹੈ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਇਸ ਮਨੁੱਖ ਨੂੰ ਉਸ ਅਕਾਲ ਪੁਰਖ ਵਾਹਿਗੁਰੂ ਦੇ ਪਰਉਪਕਾਰ ਯਾਦ ਕਰਵਾਉਂਦੇ ਹਨ। ਅਤੇ ਸਿਉਂ ਬੇਮੁੱਖ ਜਨ ਜੀਉ ਪਿੰਡ ਦੀਨਾ, ਵੇਖ ਲਓ ਇਹ ਮਨੁੱਖ ਉਸ ਅਕਾਲ ਪੁਰਖ ਵਾਹਿਗੁਰੂ ਤੋਂ ਹੀ ਬੇਮੁੱਖ ਹੋਇਆ ਹੋਇਆ ਹੈ। ਇਸਨੇ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਵੱਲ ਕੰਡ ਕੀਤੀ ਹੋਈ ਹੈ, ਜਿਸਨੇ ਇਸ ਨੂੰ ਵਡਮੁੱਲਾ ਜੀਵਨ ਵੀ ਦਿੱਤਾ ਹੈ ਅਤੇ ਪਿੰਡ ਸਰੀਰ ਵੀ ਦਿੱਤਾ ਹੈ। ਅਤੇ ਹੁਣ ਵੇਖ ਲਓ ਜਿਸ ਵਾਹਿਗੁਰੂ ਨੇ ਇੰਨੇ ਵੱਡੇ ਪਰਉਪਕਾਰ ਕੀਤੇ ਹਨ, ਜੀਓ ਪਾਏ ਪਿੰਡ ਜਨ ਸਾਜਿਆ, ਦਿੱਤਾ ਪਹਿਨਣ ਖਾਣ, ਆਪਣੇ ਦਾਸ ਕੀ ਆਪ ਪੈਜ ਰਾਖੀ, ਨਾਨਕ ਸਦ ਕੁਰਬਾਨ। ਇਹ ਮਨੁੱਖ ਦਾ ਕਿੰਨਾ ਨਾਸ਼ੁਕਰਾਪਨ ਹੈ, ਜਿਸ ਵਾਹਿਗੁਰੂ ਨੇ ਇੰਨੇ ਵੱਡੇ ਪਰਉਪਕਾਰ ਕੀਤੇ ਇਹ ਉਸਦੇ ਨਾਲੋਂ ਬੇਮੁੱਖ ਹੋ ਰਿਹਾ ਹੈ। ਇਹਦਾ ਫਿਰ ਫਲ ਵੀ ਇਹਨੂੰ ਭੋਗਣਾ ਪੈਂਦਾ ਹੈ। ਉਹ ਫਲ ਕੀ ਹੈ? ਕੋਟ ਜਨਮ ਪਰਮਹਿ ਬਹੁ ਜੂਨਾ, ਹਜ਼ੂਰ ਕਹਿੰਦੇ ਨੇ ਪਰ ਕਰੋੜਾਂ ਜਨਮ ਬਹੁਤੀਆਂ ਜੂਨਾਂ ਦੇ ਵਿੱਚ ਹੀ ਭਰਮਦਾ ਰਹਿੰਦਾ ਹੈ, ਕਿਉਂਕਿ ਵੈਸੇ ਜੂਨਾਂ ਦੀ ਗਿਣਤੀ 84 ਲੱਖ ਲਿਖੀ ਹੋਈ ਹੈ, ਪਰ ਇੱਕ ਇੱਕ ਜੂਨ ਦੇ ਅੰਦਰ ਕਰੋੜਾਂ ਜਨਮ ਜਦੋਂ ਧਾਰਨ ਕਰਨੇ ਪੈਣ ਤਾਂ ਇਹ ਸਿਲਸਿਲਾ ਕਦੀ ਖਤਮ ਹੋਣ ਵਾਲਾ ਨਹੀਂ ਹੈ। ਇਸੇ ਲਈ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਬਾਣੀ ਦੇ ਵਿੱਚ ਇਸ ਮਨੁੱਖ ਨੂੰ ਸਮਝਾਇਆ ਹੈ, ਵੇਖ ਕਿੰਨੇ ਪਿੱਛੇ ਤੂੰ ਜਨਮ ਧਾਰਨ ਕੀਤੇ ਹਨ ਅਤੇ ਹੁਣ ਤੈਨੂੰ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੇ ਮਨੁੱਖਾ ਸਰੀਰ ਬਖਸ਼ਿਸ਼ ਕੀਤਾ ਹੈ। ਮਿਲ ਜਗਦੀਸ ਮਿਲਣ ਕੀ ਬਰੀਆ, ਚਿਰੰਕਾਲ ਇਹ ਦੇਹ ਸੰਜਰੀਆ, ਤੈਨੂੰ ਇਸ ਤੋਂ ਕੁਝ ਨਾ ਕੁਝ ਲਾਭ ਉਠਾਉਣਾ ਚਾਹੀਦਾ ਹੈ। ਅਤੇ ਨਾਲ ਇਹ ਵੀ ਗੱਲ ਯਾਦ ਰੱਖ, ਪੌੜੀ ਛੁੜਕੀ ਫਿਰ ਹੱਥ ਨਾ ਆਵੇ, ਅਹਿਲਾ ਜਨਮ ਗਵਾਇਆ। ਮਨੁੱਖਾ ਜਨਮ ਇੱਕ ਅਜਿਹੀ ਪੌੜੀ ਹੈ ਜਿਸ ਰਾਹੀਂ ਤੂੰ ਉਸ ਪਰਮਾਤਮਾ ਦੇ ਘਰ ਵਿੱਚ ਵੀ ਪਹੁੰਚ ਸਕਦਾ ਹੈ, ਪਰ ਜਦੋਂ ਇਸ ਪੌੜੀ ਤੋਂ ਹੱਥ ਛੁੱਟ ਗਿਆ ਫਿਰ ਮੁੜ ਕੇ ਹੱਥ ਨਹੀਂ ਪੈਣਾ, ਪਤਾ ਨਹੀਂ ਕਿਹੜੀਆਂ ਉਹ ਜੂਨਾਂ ਦੇ ਵਿੱਚ ਜਾ ਕੇ ਭਟਕਣਾ ਪਵੇ। ਸਤਿਗੁਰੂ ਦੇ ਬਚਨ ਨੇ ਪਸ਼ੂ ਪੰਖੀ ਸੈਲ ਤਰਵਰ ਗਣਿਤ ਕਸ਼ੂ ਨਾ ਆਵੇ, ਬੀਜ ਬੋਵਸ ਭੋਗ ਭੋਗੇ ਹੈ ਕੀਆ ਆਪਣਾ ਪਾਵਹੇ। ਇਹ ਜੂਨਾਂ ਦਾ ਜ਼ਿਕਰ ਹੈ, ਪੱਥਰਾਂ ਦੀਆਂ ਜੂਨਾਂ, ਬਿਰਸ਼ਾਂ ਦੀਆਂ ਜੂਨਾਂ, ਕਈ ਕਈ ਹਜ਼ਾਰਾਂ ਵਰੇ ਉਹਨਾਂ ਦੀ ਉਮਰ ਹੁੰਦੀ ਹੈ। ਜੇ ਅਸੀਂ ਵਾਹਿਗੁਰੂ ਪਰਮੇਸ਼ਰ ਦੇ ਕੀਤੇ ਪਰਉਪਕਾਰਾਂ ਨੂੰ ਭੁੱਲ ਗਏ ਹਾਂ, ਉਸ ਵਾਹਿਗੁਰੂ ਪਰਮੇਸ਼ਰ ਵੱਲੋਂ ਮੂੰਹ ਮੋੜ ਲਿਆ ਹੈ, ਇਹਦਾ ਰਿਜ਼ਲਟ ਵੀ ਨਿਕਲਣ ਵਾਲਾ ਹੈ। ਕੋਟ ਜਾਨੋ ਭਰਮੈ ਬਹੁ ਜੂਨਾ, ਅਸੀਂ ਕਰੋੜਾਂ ਜਾਨੋ ਬਹੁਤੀਆਂ ਜੂਨਾਂ ਦੇ ਵਿੱਚ ਭਰਮਦੇ ਰਹਾਂਗੇ, ਸਾਡੀ ਕਿਧਰੇ ਵੀ ਕਲਿਆਣ ਨਹੀਂ ਹੋਣੀ, ਕਿਧਰੇ ਵੀ ਟੋਈ ਨਹੀਂ ਮਿਲਣੀ। ਇਸ ਲਈ ਸਾਨੂੰ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦਾ ਹਮੇਸ਼ਾ ਲਈ ਸ਼ੁਕਰਾਨਾ ਕਰਨਾ ਚਾਹੀਦਾ ਹੈ। ਲਹੁਣ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਜਿਹੜਾ ਮਨੁੱਖ ਉਸ ਵਾਹਿਗੁਰੂ ਪਰਮੇਸ਼ਰ ਦੇ ਪਰਉਪਕਾਰਾਂ ਨੂੰ ਭੁੱਲ ਜਾਂਦਾ ਹੈ, ਫਿਰ ਉਹਦੀ ਕਿਹੋ ਜਿਹੀ ਦਸ਼ਾ ਹੁੰਦੀ ਹੈ, ਉਹਦਾ ਜ਼ਿਕਰ ਕਰ ਰਹੇ ਹਨ ਸੰਗਤਾਂ। ਪ੍ਰੇਮ ਦੇ ਨਾਲ ਸ਼ਬਦ ਦੀ ਵਿਚਾਰ ਸੁਣੋ ਤੇ ਇੱਕ ਵਾਰੀ ਪਿਆਰ ਦੇ ਨਾਲ ਆਖੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ।
ਗੌੜੀ ਮਹੱਲਾ ਪੰਜਵਾਂ, ਖਾਂਦਾ ਪਹਿਨਦਾ ਮੂਕਰ ਪਾਏ, ਤਿਸਨਾ ਜੋਹੇ ਦੂਤ ਧਰਮ ਰਾਏ।
ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਫਰਮਾਉਂਦੇ ਹਨ, ਗੁਰਮੁਖੋ ਇਸ ਜੀਵ ਦੀ ਕੈਸੀ ਹਾਲਤ ਹੈ, ਖਾਂਦਾ ਵੀ ਹੈ ਅਤੇ ਪਹਿਨਦਾ ਵੀ ਹੈ। ਇਹ ਵਾਹਿਗੁਰੂ ਦੀਆਂ ਦਾਤਾਂ ਨੇ, ਜਿੰਨੇ ਵੀ ਖਾਣ ਪੀਣ ਵਾਲੇ ਪਦਾਰਥ ਨੇ ਅਤੇ ਪਹਿਨਣ ਯੋਗ ਵਸਤਰ ਨੇ, ਇਹ ਸਭ ਵਾਹਿਗੁਰੂ ਪਰਮੇਸ਼ਰ ਦੀਆਂ ਦਾਤਾਂ ਹਨ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਪਿੱਛੇ ਵੀ ਇੱਕ ਸ਼ਬਦ ਵਿੱਚ ਆਖਿਆ ਸੀ, ਜਿਸ ਕਾ ਦੀਆ ਪਹਿਨੈ ਖਾਏ, ਤਿਸ ਉਂ ਆਲਸ ਕਿਉਂ ਬਣੈ ਮਾਏ, ਖਸੁਮ ਵਿਸਾਰ ਆਨ ਕੰਮ ਲਾਗੈ ਹੈ, ਕੌਡੀ ਬਦਲੇ ਰਤਨ ਤਿਆਗੈ ਹੈ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਇੱਥੇ ਵੀ ਹੁਣ ਮਨਮੁਖ ਆਦਮੀ ਦੀ ਹਾਲਤ ਦੱਸਦੇ ਨੇ। ਵੇਖ ਲਓ, ਵਾਹਿਗੁਰੂ ਪਰਮੇਸ਼ਰ ਦੇ ਦਿੱਤੇ ਹੋਏ ਪਦਾਰਥਾਂ ਨੂੰ ਖਾਂਦਾ ਵੀ ਹੈ ਅਤੇ ਪਹਿਨਦਾ ਵੀ ਹੈ, ਪਰ ਫਿਰ ਇਹਦਾ ਸੁਭਾਅ ਹੈ ਮੁਕਰ ਪਾਏ, ਫਿਰ ਮੁਕਰ ਵੀ ਜਾਂਦਾ ਹੈ, ਕਹਿੰਦਾ ਮੈਨੂੰ ਕਿੱਥੇ ਰੱਬ ਨੇ ਦਿੱਤੇ ਨੇ, ਮੈਂ ਤਾਂ ਆਪ ਮਿਹਨਤ ਕਰਕੇ ਸਾਰਾ ਕੁਝ ਬਣਾਇਆ ਹੈ।
ਤਿਸ ਸਿਓ ਬੇਮੁਖ ਜਿਨ ਜੀਓ ਪਿੰਡ ਦੀਨਾ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਤਿਸ ਨੂੰ ਜੋ ਹੈ ਦੂਤ ਧਰਮ ਰਾਏ, ਅਤੇ ਜਿਹੜਾ ਵਾਹਿਗੁਰੂ ਦੀਆਂ ਦਿੱਤੀਆਂ ਹੋਈਆਂ ਦਾਤਾਂ ਨੂੰ ਖਾਂਦਾ ਅਤੇ ਪਹਿਨਦਾ ਹੈ ਅਤੇ ਫਿਰ ਮੁਕਰ ਜਾਂਦਾ ਹੈ ਕਿ ਮੈਨੂੰ ਪਰਮੇਸ਼ਰ ਨੇ ਕੀ ਦਿੱਤਾ ਹੈ, ਤਿਸ ਨੂੰ ਜੋ ਹੈ ਦੂਤ ਧਰਮ ਰਾਏ, ਅਤੇ ਉਸਨੂੰ ਧਰਮ ਰਾਜ ਦੇ ਦੂਤ ਹਮੇਸ਼ਾ ਲਈ ਜੋ ਹੈ ਦਾ ਅਰਥ ਹੈ ਤਾੜਦੇ ਨੇ, ਭਾਵ ਉਹਦੇ ਵੱਲ ਕਰੜੀ ਨਿਗਾਹ ਦੇ ਨਾਲ ਵੇਖਦੇ ਨੇ, ਬਈ ਇਹ ਆਦਮੀ ਅਹਿਸਾਨ ਫਰੋਸ਼ ਹੈ, ਇਹ ਉਸ ਵਾਹਿਗੁਰੂ ਦੇ ਕੀਤੇ ਪਰਉਪਕਾਰਾਂ ਨੂੰ ਭੁੱਲ ਗਿਆ ਹੈ, ਇਸ ਲਈ ਇਹਨੂੰ ਹੁਣ ਸਜ਼ਾ ਦੇਣੀ ਪਵੇਗੀ। ਇਸ ਢੰਗ ਦੇ ਨਾਲ ਜਿਹੜਾ ਆਦਮੀ ਖਾਂਦਾ ਅਤੇ ਪਹਿਨਦਾ ਅਤੇ ਫਿਰ ਮੁਕਰ ਜਾਂਦਾ ਹੈ, ਅਤੇ ਉਸਨੂੰ ਧਰਮਰਾਜ ਦੇ ਦੂਤ ਤਾੜਦੇ ਹਨ।
ਤਿਸ ਸਿਓ ਬੇਮੁਖ ਜਿਨ ਜੀਓ ਪਿੰਡ ਦੀਨਾ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਵੇਖ ਲਓ, ਜਿਸ ਵਾਹਿਗੁਰੂ ਨੇ ਇਸ ਮਨੁੱਖ ਨੂੰ ਜੀਵਨ ਦਿੱਤਾ ਹੈ ਅਤੇ ਪਿੰਡ ਸਰੀਰ ਦਿੱਤਾ ਹੈ, ਬਹੁਤ ਵਡਮੁੱਲੀਆਂ ਦਾਤਾਂ ਹਨ, ਇਹ ਉਸ ਵਾਹਿਗੁਰੂ ਪਰਮੇਸ਼ਰ ਦੇ ਨਾਲੋਂ ਹੀ ਬੇਮੁਖ ਹੋ ਗਿਆ ਹੈ।
ਕੋਟ ਜਨਮ ਭਰਮ ਹੈ ਬਹੁ ਜੂਨਾ।
ਇਸੇ ਕਰਕੇ ਕਰੋੜਾਂ ਜਨਮ ਬਹੁਤੀਆਂ ਜੂਨਾਂ ਦੇ ਵਿੱਚ ਇਸ ਨੂੰ ਭਰਮਣਾ ਪਵੇਗਾ, ਇਹ ਇਸ ਨੂੰ ਪਰਮੇਸ਼ਰ ਵੱਲੋਂ ਸਜ਼ਾ ਮਿਲਣੀ ਹੈ।
ਸਾਕਤ ਕੀ ਐਸੀ ਹੈ ਰੀਤ।
ਵਿਸਰਾਮ ਦੇ ਕੇ ਹਜ਼ੂਰ ਅੱਗੇ ਫਰਮਾਉਂਦੇ ਨੇ, ਭਾਈ ਜਿਹੜਾ ਸਾਕਤ ਪੁਰਸ਼ ਹੈ, ਸਾਕਤ ਕਿਸ ਨੂੰ ਕਹਿੰਦੇ ਨੇ, ਜਿਹੜਾ ਸ਼ਕਤੀ ਦਾ ਉਪਾਸ਼ਕ ਹੈ, ਸ਼ਕਤੀ ਮਾਇਆ ਨੂੰ ਕਿਹਾ ਹੈ, ਜਿਹੜਾ ਮਾਇਆ ਦਾ ਹੀ ਗੁਲਾਮ ਹੈ, ਮਾਇਆ ਦਾ ਹੀ ਪੁੱਤ ਬਣਿਆ ਹੋਇਆ ਹੈ, ਉਹਨੂੰ ਸਾਕਤ ਕਹਿੰਦੇ ਨੇ। ਸਾਕਤ ਕੀ ਐਸੀ ਹੈ ਰੀਤ। ਹਜ਼ੂਰ ਕਹਿੰਦੇ, ਭਾਈ ਜਿਹੜਾ ਸਾਕਤ ਪੁਰਸ਼ ਹੈ, ਸ਼ਕਤੀ ਦਾ ਉਪਾਸ਼ਕ ਹੈ, ਉਹਦੀ ਇਹੋ ਜਿਹੀ ਹੀ ਰੀਤ ਹੈ, ਉਹਦੀ ਇਹੋ ਜਿਹੀ ਰਹਿਣੀ ਬਹਿਣੀ ਹੈ, ਉਹਦੀ ਇਹੋ ਜਿਹੀ ਰਹਿਤ ਮਰਯਾਦਾ ਹੈ।
ਜੋ ਕਿਛ ਕਰੈ ਸਗਲ ਵਿਪਰੀਤ।
ਉਹ ਜੋ ਵੀ ਕੁਝ ਕਰਦਾ ਹੈ ਉਹ ਸਾਰਾ ਹੀ ਵਿਪਰੀਤ, ਵੀ ਸਿੱਖੀ ਰਹੋ ਰੀਤ ਦੇ ਉਲਟ ਹੀ ਕਰਦਾ ਹੈ। ਜੋ ਕੁਝ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਇਸ ਮਨੁੱਖ ਨੂੰ ਕਰਨ ਲਈ ਕਹਿੰਦੇ ਨੇ, ਵੀ ਗੁਰਸਿੱਖਾ ਤੂੰ ਝੂਠ ਨਹੀਂ ਬੋਲਣਾ, ਧਰਮ ਦੀ ਕਿਰਤ ਕਰਨੀ ਹੈ, ਨਾਮ ਜਪਣਾ ਹੈ, ਵੰਡ ਛਕਣਾ ਹੈ, ਪਰ ਜਿਹੜਾ ਸਾਕਤ ਪੁਰਸ਼ ਹੈ ਉਹ ਸਾਰਾ ਕੁਝ ਇਹਦੀ ਉਲਟ ਕਰਦਾ ਹੈ, ਉਹ ਝੂਠ ਵੀ ਬੋਲਦਾ ਹੈ, ਘੱਟ ਵੀ ਤੋਲਦਾ ਹੈ, ਠੱਗੀਆਂ ਵੀ ਮਾਰਦਾ ਹੈ, ਅਤੇ ਕਦੇ ਪਰਮੇਸ਼ਰ ਦਾ ਨਾਮ ਵੀ ਨਹੀਂ ਜਪਦਾ, ਵੰਡ ਕੇ ਛਕਣ ਦੀ ਥਾਂ 'ਤੇ ਲੋਕਾਂ ਤੋਂ ਖੋਹ ਖੋਹ ਕੇ ਖਾਣ ਦੀ ਕੋਸ਼ਿਸ਼ ਕਰਦਾ ਹੈ। ਹਜ਼ੂਰ ਕਹਿੰਦੇ, ਸਾਕਤ ਪੁਰਸ਼ ਦੀ ਇਹ ਰੀਤ ਹੈ, ਜੋ ਵੀ ਕੁਛ ਕਰਦਾ ਹੈ ਉਹ ਸਿੱਖੀ ਰਹਿਤ ਮਰਯਾਦਾ ਦੇ ਉਲਟ ਕੰਮ ਹੀ ਕਰਦਾ ਹੈ।
ਜੀਓ ਪ੍ਰਾਣ ਜਿਨ ਮਨ ਤਨ ਧਾਰਿਆ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਸਾਕਤ ਦੀ ਇਹ ਹਾਲਤ ਹੈ, ਜਿਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੇ, ਜੀਓ ਦਾ ਅਰਥ ਹੈ ਜੀਵਨ ਅਤੇ ਪ੍ਰਾਣ ਸਵਾਸ, ਅਤੇ ਨਾਲ ਹੀ ਮਨ ਤਨ, ਸਾਡੇ ਮਨ ਅਤੇ ਤਨ ਨੂੰ ਧਾਰਨ ਕੀਤਾ ਹੈ, ਇਹਦਾ ਮਤਲਬ ਇਹ ਹੈ ਜਿਸ ਅਕਾਲ ਪੁਰਖ ਵਾਹਿਗੁਰੂ ਨੇ ਸਾਡੇ ਜੀਵ ਨੂੰ, ਸਾਡੇ ਸਵਾਸਾਂ ਨੂੰ, ਸਾਡੇ ਮਨ ਨੂੰ ਅਤੇ ਸਾਡੇ ਤਨ ਨੂੰ ਧਾਰਿਆ, ਆਪਣਾ ਆਸਰਾ ਦਿੱਤਾ ਹੈ।
ਸੋਈ ਠਾਕੁਰ ਮਨਹੋਂ ਵਿਸਾਰਿਆ।
ਇਸ ਜੀਵ ਨੇ ਉਸੇ ਹੀ ਮਾਲਕ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੂੰ ਆਪਣੇ ਮਨ ਤੋਂ ਭੁਲਾ ਦਿੱਤਾ ਹੈ। ਦੇਖ ਲਓ, ਜਿਸਨੇ ਇੰਨੇ ਵੱਡੇ ਪਰਉਪਕਾਰ ਕੀਤੇ ਸਨ, ਇਹ ਮਨੁੱਖ ਉਸ ਵਾਹਿਗੁਰੂ ਨੂੰ ਵੀ ਭੁੱਲ ਗਿਆ ਹੈ।
ਬਤੇ ਵਿਕਾਰ ਲਿਖੇ ਬਹੁ ਕਾਗਰ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਬਧੇ ਵਿਕਾਰ, ਇਸ ਮਨੁੱਖ ਦੇ ਅੰਦਰ ਵਿਕਾਰ ਬਹੁਤੇ ਵੱਧ ਗਏ ਨੇ। ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਇਹ ਜਿਹੜੇ ਵਿਕਾਰ ਨੇ ਬੜੇ ਪ੍ਰਬਲ ਹੋ ਗਏ ਨੇ, ਔਰ ਇਹਨਾਂ ਦੇ ਪਿੱਛੇ ਲੱਗ ਕੇ ਇਹ ਮਨੁੱਖ ਬਹੁਤ ਸਾਰੇ ਭੈੜੇ ਕੰਮ ਕਰ ਰਿਹਾ ਹੈ। ਲਿਖੇ ਬਹੁ ਕਾਗਰ, ਇਸੇ ਲਈ ਚਿੱਤਰ ਗੁਪਤ ਨੇ ਇਹਦੇ ਜਿਹੜੇ ਕਾਗਜ਼ ਸਨ ਬਹੁਤ ਸਾਰੇ ਲਿਖ ਰਹੇ ਨੇ। ਇਹਦਾ ਮਤਲਬ ਇਹ ਹੈ, ਜਿਵੇਂ ਕੋਈ ਆਦਮੀ ਗਲਤ ਕੰਮ ਕਰੀ ਜਾਵੇ, ਕੋਈ CID ਦਾ ਬੰਦਾ ਉਹਦੇ ਮਗਰ ਲੱਗਿਆ ਹੋਵੇ, ਉਹਦੀ ਸਾਰੀ ਡਾਇਰੀ ਨੋਟ ਕਰ ਰਿਹਾ ਹੋਵੇ, ਇਸੇ ਤਰ੍ਹਾਂ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੇ ਦੋ ਚਿੱਤਰ ਗੁਪਤ ਨੇ ਇਸ ਜੀਵ ਦੇ ਨਾਲ ਲਾਏ ਹੋਏ। ਜਿਵੇਂ ਜਿਵੇਂ ਆਦਮੀ ਚੰਗੇ ਜਾਂ ਮਾੜੇ ਕਰਮ ਕਰਦਾ ਹੈ, ਉਹ ਹਰ ਰੋਜ਼ ਨਾਲ ਦੀ ਨਾਲ ਡਾਇਰੀ ਲਿਖੀ ਜਾਂਦੇ ਨੇ। ਹਜ਼ੂਰ ਕਹਿੰਦੇ ਨੇ, ਮਨੁੱਖ ਦੇ ਅੰਦਰ ਵਿਕਾਰ ਵੱਧ ਗਏ ਨੇ ਅਤੇ ਪਾਪ ਕਰ ਰਿਹਾ ਹੈ, ਅਤੇ ਲਿਖੇ ਬਹੁ ਕਾਗਰ, ਚਿੱਤਰ ਗੁਪਤ ਨੇ ਇਹਦੇ ਲਿਖੇ ਪੱਤੇ ਦੇ ਬਹੁਤ ਸਾਰੇ ਕਾਗਜ਼ ਲਿਖੇ ਨੇ, ਪਾਵੋ ਨੇ ਸਾਰੀ ਪੂਰੀ ਪੂਰੀ ਡਾਇਰੀ ਨੋਟ ਕੀਤੀ ਹੈ।
ਨਾਨਕ ਉਧਰ ਕਿਰਪਾ ਸੁਖ ਸਾਗਰ।
ਅਤੇ ਹੁਣ ਇੱਕੋ ਹੀ ਯਤਨ ਹੈ, ਉਹ ਹੈ ਵਾਹਿਗੁਰੂ ਦੇ ਚਰਨਾਂ ਵਿੱਚ ਅਰਦਾਸ। ਉਹ ਅਰਦਾਸ ਕਿਵੇਂ ਕਰਨੀ ਹੈ? ਹਜ਼ੂਰ ਫਰਮਾਉਂਦੇ ਨੇ, ਨਾਨਕ ਉਧਰ ਕਿਰਪਾ ਸੁਖ ਸਾਗਰ। ਹੇ ਸੁਖਾਂ ਦੇ ਸਾਗਰ ਵਾਹਿਗੁਰੂ ਪਰਮੇਸ਼ਰ ਜੀ, ਤੁਸੀਂ ਹੁਣ ਕਿਰਪਾ ਕਰੋ। ਇਸ ਜੀਵ ਨੇ ਤਾਂ ਪਾਪ ਵਿਕਾਰ ਬਥੇਰੇ ਕੀਤੇ ਨੇ ਅਤੇ ਬੜੇ ਬੜੇ ਕਾਗਜ਼ ਇਹਦੇ ਲੇਖੇ ਦੇ ਨਾਲ ਭਰੇ ਪਏ ਨੇ, ਹੁਣ ਤੁਸੀਂ ਕਿਰਪਾ ਕਰੋ, ਇਸ ਜੀਵ ਦਾ ਉਧਾਰ ਕਰ ਦਿਓ। ਕਿਉਂਕਿ ਜੇ ਵਾਹਿਗੁਰੂ ਪਰਮੇਸ਼ਰ ਚਾਹੇ ਕਿਸੇ ਪਾਪੀ ਦਾ ਵੀ ਉਧਾਰ ਕਰ ਸਕਦਾ ਹੈ। ਕੌਣ ਕੋ ਕਲੰਕ ਰਹੋ ਰਾਮ ਨਾਮ ਲੇਤ ਹੀ, ਪਤਤ ਪਵਿੱਤ ਪਏ ਰਾਮ ਕਹਿਤ ਹੀ। ਵਾਹਿਗੁਰੂ ਵੱਡੇ ਵੱਡੇ ਪਾਪੀਆਂ ਦਾ ਵੀ ਨਾਮ ਦੇ ਨਾਲ ਕਲਿਆਣ ਕਰ ਸਕਦਾ ਹੈ, ਇਸ ਲਈ ਉਹਦੇ ਚਰਨਾਂ ਵਿੱਚ ਅਰਦਾਸ ਕਰੋ। ਹੇ ਸੁਖਾਂ ਦੇ ਸਾਗਰ ਵਾਹਿਗੁਰੂ, ਤੂੰ ਹੀ ਕਿਰਪਾ ਕਰਕੇ ਇਸ ਜੀਵ ਦਾ ਉਧਾਰ ਕਰ।
ਪਾਰ ਬ੍ਰਹਮ ਤੇਰੀ ਸਰਣਾਇ।
ਲਓ ਹੁਣ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਵਾਹਿਗੁਰੂ ਦੇ ਚਰਨਾਂ ਵਿੱਚ ਵੀ ਫਿਰ ਅਰਦਾਸ ਕਰਦੇ ਨੇ। ਇਹ ਜਿਹੜੇ ਚਾਰ ਅੰਕ ਸ਼ਬਦ ਇੱਥੇ ਸੰਪੂਰਨ ਹੋਏ ਨੇ, ਦੂਸਰਾ ਰਹਾਉ ਉਚਾਰਨ ਕਰਕੇ ਸਤਿਗੁਰੂ ਸ਼ਬਦ ਦੀ ਸੰਪੂਰਨਤਾ ਕਰਦੇ ਹਨ। ਪਾਰ ਬ੍ਰਹਮ ਤੇਰੀ ਸਰਣਾਏ, ਹੇ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਜੀ, ਅਸੀਂ ਜੀਵ ਤੇਰੀ ਸ਼ਰਨ ਦੇ ਵਿੱਚ ਹਾਂ।
ਬੰਧਨ ਕਾਟ ਤਰੈ ਹਰ ਨਾਏ।
ਇਹ ਵਾਹਿਗੁਰੂ ਜੀ, ਜੇ ਤੂੰ ਕਿਰਪਾ ਕਰ ਦੇਵੇਂ, ਇਸ ਜੀਵ ਨੂੰ ਹਰ ਨਾਏ ਆਪਣੇ ਨਾਮ ਦੀ ਦਾਤ ਬਖਸ਼ਿਸ਼ ਕਰ ਦੇਵੇਂ, ਬੰਧਨ ਕਾਟ ਤਰੈ ਹਰ ਨਾਏ। ਹੇ ਵਾਹਿਗੁਰੂ ਜੀ, ਇਹ ਤੇਰੇ ਨਾਮ ਦੇ ਨਾਲ ਬੰਧਨਾਂ ਨੂੰ ਕੱਟ ਕੇ ਤਰ ਸਕਦਾ ਹੈ। ਨਾਮ ਤੋਂ ਬਿਨਾਂ ਹੋਰ ਕੋਈ ਵਸੀਲਾ ਨਹੀਂ ਜਿਸ ਰਾਹੀਂ ਪਾਪੀ ਜੀਵ ਦੀ ਕਲਿਆਣ ਹੋ ਸਕਦੀ ਹੈ। ਜਦੋਂ ਆਪਾਂ ਸਤਿਗੁਰੂ ਦੀ ਬਾਣੀ ਪੜ੍ਹਦੇ ਹਾਂ ਤਾਂ ਸਤਿਗੁਰੂ ਦੀ ਬਾਣੀ ਇਸ ਗੱਲ ਦੀ ਗਵਾਹੀ ਦਿੰਦੀ ਹੈ, ਹਰ ਕੋ ਨਾਮ ਸਦਾ ਸੁਖਦਾਈ, ਜਾ ਕੋ ਸਿਮਰ ਅਜਾ ਮਲ ਉਧਰਿਓ, ਗਨਕਾ ਹੂੰ ਗਤ ਪਾਈ। ਵੇਖ ਲਓ, ਅਜਾ ਮਲ ਅਤੇ ਗਨਕਾ ਵਰਗੇ ਜਿਹੜੇ ਬੜੇ ਬੜੇ ਪਾਪੀ ਸਨ, ਜੇ ਉਹਨਾਂ ਨੇ ਵੀ ਵਾਹਿਗੁਰੂ ਦੇ ਨਾਮ ਦੀ ਟੇਕ ਲੈ ਲਈ, ਉਹ ਵੀ ਮੁਕਤ ਹੋ ਗਏ। ਇਸੇ ਲਈ ਸਤਿਗੁਰੂ ਕਹਿੰਦੇ ਨੇ, ਹੇ ਵਾਹਿਗੁਰੂ ਜੀ, ਇਹ ਜੀਵ ਹੁਣ ਤੇਰੀ ਸ਼ਰਨ ਵਿੱਚ ਹੈ, ਤੂੰ ਇਹਨੂੰ ਨਾਮ ਦੀ ਦਾਤ ਬਖਸ਼। ਤੇਰਾ ਨਾਮ ਹੀ ਸਾਰੇ ਬੰਧਨ ਕੱਟ ਕੇ ਇਸ ਜੀਵ ਦਾ ਪਾਰੋ ਤਾਰਾ ਕਰ ਸਕਦਾ ਹੈ।
ਰਹਾਓ ਦੂਜਾ।
ਇਹ ਦੂਜਾ ਰਹਾਓ ਉਚਾਰਨ ਕਰਕੇ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਸਿਧਾਂਤ ਦੀ ਸੰਪੂਰਨਤਾ ਕੀਤੀ ਹੈ।
ਗੌੜੀ ਮਹੱਲਾ ਪੰਜਵਾਂ। ਆਪਣੇ ਲੋਭ ਕਉ ਕੀਨੋ ਮੀਤ।
ਲਓ ਹੁਣ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਗੁਰਸਿੱਖਾਂ ਨੇ ਬੇਨਤੀ ਕੀਤੀ। ਸੱਚੇ ਪਾਤਸ਼ਾਹ, ਇੱਕ ਮਨੁੱਖ ਦਾ ਸੁਭਾਵ ਹੈ, ਇਹ ਆਪਣੇ ਬਹੁਤ ਸਾਰੇ ਦੋਸਤ ਬਣਾਉਂਦਾ ਹੈ। ਤੁਸੀਂ ਕਿਰਪਾ ਕਰਕੇ ਸਾਨੂੰ ਇਹ ਦੱਸੋ ਵੀ ਮਨੁੱਖ ਨੂੰ ਅਸਲੀ ਦੋਸਤੀ ਕਿਹਦੇ ਨਾਲ ਪਾਉਣੀ ਚਾਹੀਦੀ ਹੈ, ਕਿਹਦੇ ਨਾਲ ਫਰੈਂਡਸ਼ਿਪ ਕਰਨੀ ਚਾਹੀਦੀ ਹੈ। ਲਓ ਹੁਣ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਇਹਦੇ ਬਾਰੇ ਸਾਨੂੰ ਕੀ ਸਮਝਾਉਂਦੇ ਹਨ, ਧਿਆਨ ਦੇ ਨਾਲ ਸੁਣੋ। ਹਜ਼ੂਰ ਹਾਉ ਦੀਆਂ ਪੰਕਤੀਆਂ ਵਿੱਚ ਫਰਮਾਉਂਦੇ ਨੇ, ਐਸਾ ਮੀਤ ਕਰੋ ਸਭ ਕੋਏ, ਜਾਂ ਤੇ ਬਿਰਥਾ ਕੋਏ ਨਾ ਹੋਏ ਰਹਾਓ। ਗੁਰਮੁਖੋ, ਤੁਸੀਂ ਐਸਾ ਮਿੱਤਰ ਕਰੋ, ਭਾਵ ਐਸੇ ਵਾਹਿਗੁਰੂ ਦੇ ਨਾਲ ਦੋਸਤੀ ਪਾਓ ਜੋ ਸਭ ਦੇ ਨਾਲ ਪਿਆਰ ਕਰਨ ਵਾਲਾ ਹੈ, ਜਾਂ ਤੇ ਬਿਰਥਾ ਕੋਈ ਨਾ ਹੋਏ, ਜਿਹਦੇ ਦਰ 'ਤੇ ਗਿਆ ਕੋਈ ਵੀ ਸਵਾਲੀਆ ਖਾਲੀ ਮੁੜ ਕੇ ਨਹੀਂ ਜਾਂਦਾ। ਤੁਸੀਂ ਉਸ ਵਾਹਿਗੁਰੂ ਪਰਮੇਸ਼ਰ ਦੇ ਨਾਲ ਮਿੱਤਰਤਾ ਪਾਓ ਜੋ ਤੁਹਾਡੀਆਂ ਸਾਰੀਆਂ ਹੀ ਲੋੜਾਂ ਪੂਰਨ ਕਰ ਸਕਦਾ ਹੈ। ਜਾ ਕਾ ਮੀਤ ਸਾਜਨ ਹੈ ਸਮੀਆਂ, ਤਿਸ ਜਨ ਕੋ ਕਹੋ ਕਾਕੀ ਕਮੀਆਂ। ਜਿਨ੍ਹਾਂ ਦਾ ਮਿੱਤਰ ਵਾਹਿਗੁਰੂ ਪਰਮੇਸ਼ਰ ਬਣ ਜਾਵੇ ਉਹਨਾਂ ਨੂੰ ਕਿਸੇ ਗੱਲ ਦੀ ਕਮੀ ਨਹੀਂ ਰਹਿੰਦੀ, ਇਸ ਲਈ ਤੁਸੀਂ ਉਹਦੇ ਨਾਲ ਮਿੱਤਰਤਾ ਪਾਓ। ਹੁਣ ਆਰੰਭ ਤੋਂ ਸਤਿਗੁਰੂ ਫਰਮਾਉਂਦੇ ਹਨ,
ਆਪਣੇ ਲੋਭ ਕਉ ਕਿਨੋ ਮੀਤ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਜੇ ਕਿਸੇ ਨੇ ਆਪਣੇ ਲੋਭ ਦੇ ਵਸ਼ ਵੀ ਕਿਸੇ ਨੇ ਉਸ ਵਾਹਿਗੁਰੂ ਪਰਮੇਸ਼ਰ ਨੂੰ ਆਪਣਾ ਮਿੱਤਰ ਬਣਾਇਆ, ਜਿਵੇਂ ਸੁਦਾਮਾ ਕ੍ਰਿਸ਼ਨ ਜੀ ਦਾ ਹਮ ਜਮਾਤੀ ਸੀ, ਇਕੱਠੇ ਹੀ ਸੰਦੀਪਨ ਗੁਰੂ ਪਾਸ ਪੜ੍ਹੇ ਸਨ, ਅਤੇ ਸੁਦਾਮਾ ਉਹ ਗਰੀਬ ਬ੍ਰਾਹਮਣ ਸੀ ਅਤੇ ਕ੍ਰਿਸ਼ਨ ਜੀ ਦੁਆਰਕਾ ਦੇ ਰਾਜੇ ਬਣ ਗਏ, ਅਤੇ ਘਰ ਦੀ ਗਰੀਬੀ ਨੂੰ ਵੇਖ ਕੇ ਸੁਦਾਮੇ ਦੀ ਘਰਵਾਲੀ ਪੰਡਤਾਣੀ ਕਹਿਣ ਲੱਗੀ, ਬਈ ਤੂੰ ਇੱਥੇ ਮੰਗਦਾ ਤੁਰਿਆ ਫਿਰਦਾ ਹੈ, ਤੇਰਾ ਕ੍ਰਿਸ਼ਨ ਭਗਵਾਨ ਮਿੱਤਰ ਹੋਵੇ ਅਤੇ ਤੂੰ ਉਹਦੇ ਕੋਲ ਜਾ ਕੇ ਕਿਉਂ ਨਹੀਂ ਆਪਣੀ ਰਿਕੁਐਸਟ ਕਰਦਾ। ਤਾਂ ਸੁਦਾਮਾ ਪਹਿਲਾਂ ਤਾਂ ਜਕਦਾ ਰਿਹਾ, ਅਖੀਰ ਘਰਵਾਲੀ ਦੇ ਬਹੁਤਾ ਕਿਆਂ ਉਸਨੇ ਫੈਸਲਾ ਕੀਤਾ। ਉਹਨੂੰ ਇੱਕ ਪੁਰਾਣੀ ਗੱਲ ਯਾਦ ਆ ਗਈ, ਜਦੋਂ ਇਹ ਦੋਵੇਂ ਜਾਣੇ ਕ੍ਰਿਸ਼ਨ ਭਗਵਾਨ ਅਤੇ ਸੁਦਾਮਾ ਸੰਦੀਪਨ ਗੁਰੂ ਦੇ ਪਾਸ ਵਿੱਦਿਆ ਪੜ੍ਹ ਰਹੇ ਸਨ, ਉਸਨੇ ਗਊਆਂ ਚਾਰਨ ਵਾਸਤੇ ਭੇਜਿਆ ਅਤੇ ਸੁਦਾਮੇ ਦੇ ਕੋਲ ਕੁਝ ਚੌਲ ਸਨ ਅਤੇ ਚੌਲ ਹੈ ਸਨ ਥੋੜ੍ਹੇ। ਇਹਦੇ ਮਨ ਦੇ ਵਿੱਚ ਖਿਆਲ ਆਇਆ, ਬਈ ਜੇ ਮੈਂ ਇਹ ਚੌਲ ਸਾਹਮਣੇ ਖਾਧੇ ਤਾਂ ਕ੍ਰਿਸ਼ਨ ਭਗਵਾਨ ਜੀ ਨੂੰ ਦੇਣੇ ਪੈਣਗੇ, ਇਸ ਲਈ ਕਿਉਂ ਨਾ ਮੈਂ ਇੱਕ ਪਾਸੇ ਬੈਠ ਕੇ ਇਕੱਲਾ ਹੀ ਚੌਲ ਖਾ ਲਵਾਂ। ਤਾਂ ਇਸਨੇ ਕੀ ਕੀਤਾ, ਕਿਸੇ ਕੱਪੜੇ ਦਾ ਝੁੰਬਲ ਵਾਟਾ ਜਿਹਾ ਮਾਰ ਕੇ ਅਤੇ ਆਪਦਾ ਮੂੰਹ ਲੁਕੋ ਕੇ ਚੌਲ ਖਾਣ ਲੱਗ ਪਿਆ। ਅਤੇ ਕ੍ਰਿਸ਼ਨ ਜੀ ਕਹਿਣ ਲੱਗੇ, ਸੁਦਾਮਿਆ ਇਹ ਕੀ ਕਰਦਾ? ਕਹਿੰਦਾ, ਕਰਨਾ ਕੀ ਆ ਜੀ, ਠੰਡ ਬਹੁਤ ਲੱਗਦੀ ਹੈ ਅਤੇ ਬਸ ਐਵੇਂ ਦੰਦ ਵੱਜਦੇ ਨੇ, ਝੂਠ ਬੋਲਿਆ। ਅਤੇ ਕ੍ਰਿਸ਼ਨ ਜੀ ਨੂੰ ਇਸ ਦੀ ਛੋਟੀ ਜੀ ਇਸ ਅਣਗਹਿਲੀ ਦਾ ਪਤਾ ਲੱਗਿਆ ਅਤੇ ਉਹਨਾਂ ਦੇ ਮੂੰਹੋਂ ਸੁਭਾਵਕ ਬਚਨ ਨਿਕਲਿਆ, ਕਹਿੰਦੇ, ਉਹ ਦਲਿੱਦਰੀ ਆ, ਅਸੀਂ ਤੇਰੇ ਚੌਲਾਂ ਦੇ ਭੁੱਖੇ ਤਾਂ ਨਹੀਂ ਸੀ, ਪਰ ਤੈਨੂੰ ਝੂਠ ਨਹੀਂ ਸੀ ਬੋਲਣਾ ਚਾਹੀਦਾ। ਬਸ ਉਹ ਬਚਨ ਹੋਇਆ ਸੀ ਜਿਸ ਕਰਕੇ ਸੁਦਾਮੇ ਦੇ ਘਰ ਹੁਣ ਗੋਡੇ ਗੋਡੇ ਦਲਿੱਦਰ ਚੜ੍ਹ ਗਿਆ। ਬੜੀ ਗਰੀਬੀ ਹੈ, ਇੱਕ ਟਾਈਮ ਪ੍ਰਸ਼ਾਦਾ ਪੱਕਦਾ, ਕਈ ਵਾਰੀ ਭੁੱਖੇ ਰਹਿਣਾ ਪੈਂਦਾ। ਹੁਣ ਘਰਵਾਲੀ ਦੇ ਕਿਆਂ ਉਹ ਗੱਲ ਯਾਦ ਆ ਗਈ ਅਤੇ ਫਿਰ ਥੋੜ੍ਹੇ ਜਿਹੇ ਚੌਲ ਆਪਣੇ ਪੱਲੇ ਬੰਨ੍ਹ ਕੇ ਦੁਆਰਕਾ ਵੱਲ ਨੂੰ ਚੱਲ ਪਿਆ। ਪਰ ਹੁਣ ਰਸਤੇ ਵਿੱਚ ਸੋਚਦਾ ਜਾਂਦਾ, ਬਈ ਮੈਂ ਇੱਕ ਗਰੀਬ ਹਾਂ ਅਤੇ ਭਿਖਾਰੀ ਹਾਂ, ਪਰ ਕ੍ਰਿਸ਼ਨ ਜੀ ਇਸ ਵੇਲੇ ਰਾਜੇ ਨੇ, ਪਤਾ ਨਹੀਂ ਮੈਨੂੰ ਮਿਲਣਗੇ ਜਾਂ ਨਹੀਂ ਮਿਲਣਗੇ। ਕਈ ਵਾਰ ਐਸਾ ਵੀ ਹੁੰਦਾ, ਆਦਮੀ ਵੱਡੀ ਪਦਵੀ ਨੂੰ ਪ੍ਰਾਪਤ ਕਰਕੇ ਗਰੀਬਾਂ ਨੂੰ ਭੁੱਲ ਹੀ ਜਾਂਦਾ ਹੈ, ਪਤਾ ਨਹੀਂ ਕੀ ਅੱਗੇ ਹੋਵੇਗਾ। ਪਰ ਜਦੋਂ ਸੁਦਾਮਾ ਉੱਥੇ ਗਿਆ ਦੁਆਰਕਾ ਦੇ ਵਿੱਚ, ਅਤੇ ਜਿਹੜਾ ਦਰਵਾਨਚੀ ਸੀ ਉਸਨੇ ਅੰਦਰ ਖਬਰ ਦਿੱਤੀ ਵੀ ਸੁਦਾਮਾ ਬ੍ਰਾਹਮਣ ਆਇਆ ਹੈ, ਅਤੇ ਕ੍ਰਿਸ਼ਨ ਜੀ ਆਪ ਉੱਠ ਕੇ ਨੰਗੇ ਪੈਰੀਂ ਆਏ, ਸੁਦਾਮੇ ਦੇ ਚਰਨ ਧੋਤੇ ਅਤੇ ਉਸ ਨੂੰ ਅੰਦਰ ਲੈ ਗਏ ਅਤੇ ਆਪਣੇ ਸਿੰਘਾਸਨ 'ਤੇ ਬੈਠਾਇਆ ਅਤੇ ਨਾਲ ਹੀ ਬੜੀ ਉਸਤਤ ਕੀਤੀ, ਬੜਾ ਸਤਿਕਾਰ ਕੀਤਾ। ਕਹਿਣ ਲੱਗੇ, ਸੁਦਾਮਿਆਂ ਬਈ ਦੱਸ ਮੇਰੇ ਵਾਸਤੇ ਕੀ ਲੈ ਕੇ ਆਇਆ? ਅਤੇ ਉਹ ਹੁਣ ਡਰਦਾ ਮਾਰਾ ਕੁਝ ਵੀ ਨਾ ਦੱਸੇ, ਕਹਿੰਦੇ ਜੋ ਵੀ ਲਿਆਇਆ ਦੱਸ। ਅਤੇ ਉਸਨੇ ਉਹ ਚੌਲਾਂ ਦੀ ਪੋਟਲੀ ਮੂਹਰੇ ਕਰ ਦਿੱਤੀ। ਕ੍ਰਿਸ਼ਨ ਜੀ ਨੇ ਬੜੇ ਖੁਸ਼ ਹੋ ਕੇ ਉਹ ਚੌਲ ਖਾਧੇ ਅਤੇ ਨਾਲ ਕਹਿਣ ਲੱਗੇ, ਸੁਦਾਮਿਆਂ ਮੈਂ ਤਾਂ ਕਦੋਂ ਦਾ ਉਡੀਕਦਾ ਸੀ, ਪਰ ਤੂੰ ਬੜੀ ਦੇਰ ਲਾ ਦਿੱਤੀ, ਜੇ ਤੂੰ ਪਹਿਲਾਂ ਆ ਜਾਂਦਾ ਤਾਂ ਪਹਿਲਾਂ ਹੀ ਤੇਰੀ ਗਰੀਬੀ ਚੱਕ ਦੇਣੀ ਸੀ, ਪਰ ਹੁਣ ਤੂੰ ਬੜੀ ਦੇਰ ਬਾਅਦ ਆਇਆ। ਅੱਛਾ, ਤੈਨੂੰ 9 ਨਿਧੀਆਂ 18 ਸਿੱਧੀਆਂ ਦੇ ਦਿੱਤੀਆਂ। ਇਉਂ ਕਹਿ ਕੇ ਇਸ ਨੂੰ ਨਿਹਾਲ ਕੀਤਾ। ਇਹ ਇੱਕ ਉਦਾਹਰਣਾਂ ਨੇ, ਕੁਝ ਐਸੀਆਂ ਸਾਖੀਆਂ ਨੇ ਜਿਨ੍ਹਾਂ ਤੋਂ ਸਾਨੂੰ ਸਿੱਖਿਆ ਮਿਲਦੀ ਹੈ। ਆਪਣੇ ਲੋਭ ਕੋ ਕੀਨੋ ਮੀਤ, ਵੇਖ ਲਓ ਸੁਦਾਮੇ ਨੇ ਆਪਣੇ ਲੋਭ ਵਾਸਤੇ ਹੀ ਕ੍ਰਿਸ਼ਨ ਜੀ ਨੂੰ ਆਪਣਾ ਮਿੱਤਰ ਬਣਾਇਆ ਸੀ, ਤੇ ਪਰ ਵੇਖ ਲਓ ਉਹਨਾਂ ਨੇ ਕਿੱਡੀ ਵੱਡੀ ਕਿਰਪਾ ਕਰ ਦਿੱਤੀ।
ਸਗਲ ਮਨੋਰਥ ਮੁਕਤ ਪਦ ਦੀਤ,
ਉਹਦੇ ਸਾਰੇ ਮਨ ਦੇ ਮਨੋਰਥ ਵੀ ਪੂਰੇ ਕਰ ਦਿੱਤੇ ਤੇ ਨਾਲ ਮੁਕਤੀ ਦੀ ਪਦਵੀ ਵੀ ਦੇ ਦਿੱਤੀ। ਇਹ ਹੈ ਉਸ ਵਾਹਿਗੁਰੂ ਪਰਮੇਸ਼ਰ ਨੂੰ ਮਿੱਤਰ ਬਣਾਉਣ ਦਾ ਲਾਭ। ਜੇ ਕ੍ਰਿਸ਼ਨ ਭਗਵਾਨ ਵਰਗਾ ਕੋਈ ਮਹਾਂਪੁਰਖ ਆਪਣੇ ਦਾਸ ਦੇ ਦੁੱਖੜੇ ਦੂਰ ਕਰ ਸਕਦਾ ਹੈ, ਉਹਨੂੰ ਭੋਗ ਮੋਖ ਦੇ ਸਕਦਾ ਹੈ, ਤੇ ਜਿਹੜਾ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੂੰ ਆਪਣਾ ਮਿੱਤਰ ਬਣਾ ਲਵੇ, ਤੇ ਫਿਰ ਵਾਹਿਗੁਰੂ ਕੀ ਨਹੀਂ ਦੇ ਸਕਦਾ। ਸਭ ਦਾਤਾਂ ਦੇਣ ਵਾਲਾ ਹੈ।
ਐਸਾ ਮੀਤ ਕਰੋ ਸਭ ਕੋਏ, ਜਾਤੇ ਬਿਰਥਾ ਕੋਏ ਨਾ ਹੋਏ ਰਹਾ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਨੇ, ਇਸ ਲਈ ਭਾਈ ਤੁਸੀਂ ਵੀ ਇਹੋ ਜਿਹੇ ਅਕਾਲ ਪੁਰਖ ਵਾਹਿਗੁਰੂ ਨੂੰ ਆਪਣਾ ਮਿੱਤਰ ਬਣਾਓ, ਬਈ ਜੋ ਸਭ ਦਾਤਾਂ ਦੇਣ ਵਾਲਾ ਹੈ, ਜਿਸ ਦੇ ਦਰ ਤੇ ਗਿਆ ਸਵਾਲੀਆ ਕੋਈ ਵੀ ਖਾਲੀ ਮੁੜ ਕੇ ਨਹੀਂ ਆਇਆ, ਤੁਸੀਂ ਵੀ ਸਾਰੇ ਉਸਨੂੰ ਆਪਣਾ ਮਿੱਤਰ ਬਣਾਓ।
ਆਪਣੇ ਸਵਾਏ ਹਿਰਦੈ ਲੈ ਧਾਰਿਆ,
ਰਹਾਉ ਬਿਸਰਾਮ ਦੇ ਕੇ ਹਜ਼ੂਰ ਅੱਗੇ ਫਰਮਾਉਂਦੇ ਨੇ, ਜਿਸ ਮਨੁੱਖ ਨੇ ਆਪਣੇ ਸਵਾਏ ਦਾ ਅਰਥ ਹੈ ਸਵਾਰਥ ਨੂੰ ਲੈ ਕੇ, ਭਾਵ ਕਿਸੇ ਪ੍ਰਯੋਜਨ ਨੂੰ ਲੈ ਕੇ, ਜਿਸ ਮਨੁੱਖ ਨੇ ਉਸ ਵਾਹਿਗੁਰੂ ਪਰਮੇਸ਼ਰ ਨੂੰ ਆਪਣੇ ਹਿਰਦੇ ਵਿੱਚ ਲੈ ਕੇ ਧਾਰ ਲਿਆ, ਇਹਦਾ ਮਤਲਬ ਇਹ ਹੈ ਚਾਹੇ ਮਨੁੱਖ ਨੇ ਕਿਸੇ ਲਾਲਚ ਵਸ, ਚਾਹੇ ਸਵਾਰਥ ਵਸ, ਕਿਸੇ ਵੀ ਕਾਰਨ ਜਿਸਨੇ ਵਾਹਿਗੁਰੂ ਪਰਮੇਸ਼ਰ ਦੇ ਨਾਮ ਨੂੰ ਹਿਰਦੇ ਵਿੱਚ ਲੈ ਕੇ ਧਾਰਨ ਕਰ ਲਿਆ,
ਦੁੱਖ ਦਰਦ ਰੋਗ ਸਗਲ ਵਿਦਾਰਿਆ,
ਉਹਦਾ ਸਾਰਾ ਦੁੱਖ ਵੀ ਤੇ ਦਰਦ ਵੀ ਤੇ ਰੋਗ ਵੀ ਸਾਰਾ ਉਸਦਾ ਨਾਸ ਕਰ ਦਿੱਤਾ। ਜਨਮ ਮਰਨ ਦਾ ਦੁੱਖ ਸੀ, ਮਾਤਾ ਦੇ ਗਰਭ ਦੀ ਪੀੜਾ ਸੀ, ਤੇ ਹਉਮੈ ਦਾ ਰੋਗ ਸਭ ਤੋਂ ਵੱਡਾ ਰੋਗ ਸੀ, ਉਹ ਵੀ ਉਸਦਾ ਸਾਰਾ ਨਾਸ ਕਰ ਦਿੱਤਾ।
ਰਸਨਾ ਗਿੱਧੀ ਬੋਲਤ ਰਾਮ,
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਹੁਣ ਤੇ ਸਾਡੀ ਰਸਨਾ ਗਿੱਧੀ ਦਾ ਅਰਥ ਹੈ ਗਿੱਜ ਗਈ ਹੈ, ਭਾਵ ਸਾਡੀ ਜ਼ੁਬਾਨ ਦੀ ਆਦਤ ਬਣ ਗਈ ਹੈ, ਬੋਲਤ ਰਾਮ ਹਰ ਵੇਲੇ ਹੁਣ ਤੇ ਵਾਹਿਗੁਰੂ 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 ਜਪ ਰਹੀ ਹੈ।
ਪੂਰਨ ਹੋਏ ਸਗਲੇ ਕਾਮ,
ਬਸ ਵਾਹਿਗੁਰੂ ਵਾਹਿਗੁਰੂ ਜਪਦਿਆਂ ਹੋਇਆਂ ਸਾਡੇ ਤਾਂ ਸਾਰੇ ਕੰਮ ਸੰਪੂਰਨ ਹੋ ਗਏ ਨੇ। ਜਿਹੜਾ ਮਨੁੱਖ ਹਰ ਵੇਲੇ ਵਾਹਿਗੁਰੂ ਵਾਹਿਗੁਰੂ ਜਪਦਾ ਹੈ, ਉਹਦੇ ਸਾਰੇ ਕਾਰਜ ਵਾਹਿਗੁਰੂ ਪਰਮੇਸ਼ਰ ਆਪ ਪੂਰੇ ਕਰ ਦਿੰਦਾ ਹੈ।
ਅਨਕ ਬਾਰ ਨਾਨਕ ਬਲਿਹਾਰਾ,
ਧੰਨ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਮੈਂ ਤੇ ਅਨੇਕਾਂ ਵਾਰ ਉਸ ਵਾਹਿਗੁਰੂ ਪਰਮੇਸ਼ਰ ਤੋਂ ਬਲਿਹਾਰ ਜਾਂਦਾ ਹਾਂ।
ਸਫਲ ਦਰਸ਼ਨ ਗੋਬਿੰਦ ਹਮਾਰਾ,
ਕਿਉਂਕਿ ਉਹ ਸਾਡੇ ਗੋਬਿੰਦ ਅਕਾਲ ਪੁਰਖ ਵਾਹਿਗੁਰੂ ਦਾ ਦਰਸ਼ਨ ਸਫਲ ਦਰਸ਼ਨ ਹੈ। ਸਫਲ ਦਰਸ਼ਨ ਉਸ ਨੂੰ ਕਹਿੰਦੇ ਨੇ ਜਿਸ ਦੇ ਦਰਸ਼ਨ ਕਰਕੇ ਸਾਰੇ ਹੀ ਫਲ ਪ੍ਰਾਪਤ ਹੋ ਜਾਂਦੇ ਨੇ। ਐਸਾ ਵਾਹਿਗੁਰੂ ਪਰਮੇਸ਼ਰ ਦਾ ਦਰਸ਼ਨ ਦੀਦਾਰ ਹੈ, ਇਸ ਲਈ ਅਸੀਂ ਉਸ ਵਾਹਿਗੁਰੂ ਪਰਮੇਸ਼ਰ ਤੋਂ ਬਲਿਹਾਰ ਜਾਂਦੇ ਹਾਂ।
ਗੌੜੀ ਮਹੱਲਾ ਪੰਜਵਾਂ, ਕੋਟ ਬਿਗਨ ਹਿਰੇ ਖਿਨ ਮਾਹੇ,
ਲੋਹਣ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਫਿਰ ਗੁਰਸਿੱਖਾਂ ਨੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਬਈ ਸਾਡੇ ਅੰਦਰ ਬੜੀ ਭੁੱਖ ਪਿਆਸ ਲੱਗੀ ਰਹਿੰਦੀ ਹੈ। ਇੱਕ ਤਾਂ ਤਨ ਦੀ ਭੁੱਖ ਪਿਆਸ ਹੈ, ਦੂਸਰੀ ਮਨ ਦੀ ਹੈ। ਜਿਹੜੀ ਤਨ ਦੀ ਭੁੱਖ ਪਿਆਸ ਹੈ, ਇਹ ਤੇ ਥੋੜ੍ਹੇ ਜਿਹੇ ਪਦਾਰਥ ਨਾਲ ਦੂਰ ਹੋ ਜਾਂਦੀ ਹੈ, ਅਤੇ ਜਿਹੜੀ ਮਨ ਦੀ ਭੁੱਖ ਪਿਆਸ ਹੈ, ਇਹ ਨਹੀਂ ਛੇਤੀ ਕੀਤੇ ਪੂਰੀ ਹੁੰਦੀ। ਦੱਸੋ ਮਹਾਰਾਜ, ਇਹਨੂੰ ਕਿਵੇਂ ਸ਼ਾਂਤ ਕੀਤਾ ਜਾਵੇ? ਤਾਂ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਇਸ ਦਾ ਜਵਾਬ ਦਿੰਦੇ ਹਨ, ਪੀਵਤ ਰਾਮ ਰਸ ਅੰਮ੍ਰਿਤ ਗੁਣ ਜਾਸ, ਜਪ ਹਰ ਚਰਨ ਮਿਟੀ ਖੁਦ ਤਾਸ। ਰਹਾਉ ਹਜ਼ੂਰ ਕਹਿੰਦੇ ਨੇ, ਪੀਵਤ ਰਾਮ ਰਸ ਅੰਮ੍ਰਿਤ ਗੁਣ ਜਾਸ, ਕਿ ਜਿਹੜੇ ਗੁਰਮੁਖ ਪਿਆਰੇ ਉਸ ਵਾਹਿਗੁਰੂ ਪਰਮੇਸ਼ਰ ਦੇ ਨਾਮ ਰਸ ਨੂੰ ਪੀਂਦੇ ਨੇ, ਅੰਮ੍ਰਿਤ ਗੁਣ ਜਾਸ, ਜਿਸ ਦੇ ਵਿੱਚ ਅੰਮ੍ਰਿਤ ਵਾਲਾ ਗੁਣ ਹੈ। ਅੰਮ੍ਰਿਤ ਦਾ ਗੁਣ ਕੀ ਹੈ? ਅੰਮ੍ਰਿਤ ਪੀਵੈ ਅਮਰ ਸੋ ਹੋਏ, ਜਿਹੜਾ ਅੰਮ੍ਰਿਤ ਛਕ ਲੈਂਦਾ ਹੈ ਉਹ ਅਮਰ ਹੋ ਜਾਂਦਾ ਹੈ, ਉਹਨੂੰ ਸਦੈਵੀ ਜੀਵਨ ਪ੍ਰਾਪਤ ਹੋ ਜਾਂਦਾ ਹੈ। ਇਸੇ ਤਰ੍ਹਾਂ ਜਿਹੜਾ ਵੀ ਗੁਰਸਿੱਖ ਮਾਈ ਭਾਈ ਪੀਵਤ ਰਾਮ ਰਸ, ਉਸ ਵਾਹਿਗੁਰੂ ਦੇ ਨਾਮ ਦੇ ਰਸ ਨੂੰ ਪੀਂਦਾ ਹੈ, ਉਹਦੇ ਵਿੱਚ ਅੰਮ੍ਰਿਤ ਵਾਲਾ ਗੁਣ ਹੈ, ਉਹ ਵੀ ਅਮਰ ਹੋ ਜਾਂਦਾ ਹੈ। ਭਾਵ ਉਸਨੂੰ ਆਤਮਕ ਜੀਵਨ, ਸਦੈਵੀ ਜੀਵਨ ਪ੍ਰਾਪਤ ਹੋ ਜਾਂਦਾ ਹੈ। ਜਪ ਹਰ ਚਰਨ ਮਿੱਟੀ ਖੁਦ ਤਾਸ, ਹਜ਼ੂਰ ਕਹਿੰਦੇ ਨੇ ਉਸ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਨੂੰ ਜਪ ਕੇ, ਜਪਣ ਦਾ ਸੰਬੰਧ ਨਾਮ ਦੇ ਨਾਲ ਹੁੰਦਾ ਹੈ, ਇਸ ਲਈ ਚਰਨ ਦਾ ਅਰਥ ਇੱਥੇ ਨਾਮ ਹੀ ਸਮਝਣਾ। ਜਪ ਹਰ ਚਰਨ, ਵਾਹਿਗੁਰੂ ਦੇ ਨਾਮ ਨੂੰ ਜਪ ਕੇ ਮਿੱਟੀ ਖੁਦ ਤਾਸ, ਵੀ ਸਾਡੀ ਖੁਦ ਦਾ ਅਰਥ ਖੁਦਿਆ ਭੁੱਖ ਨੂੰ ਕਹਿੰਦੇ ਨੇ, ਸਾਡੀ ਭੁੱਖ ਮਿਟ ਗਈ ਹੈ। ਤਾਸ ਜਿਹੜਾ ਸ਼ਬਦ ਹੈ, ਇਹਦੇ ਬਾਰੇ ਵਿਦਵਾਨਾਂ ਦਾ ਵੱਖੋ ਵੱਖਰਾ ਮਤਭੇਦ ਹੈ। ਖੁਦ ਤਾਸ ਦਾ ਅਰਥ ਹੈ ਵੀ ਤਾਸ ਉਸਦੀ ਭੁੱਖ ਮਿਟ ਗਈ ਹੈ, ਇਹ ਵੀ ਅਰਥ ਕੀਤਾ ਹੈ। ਅਤੇ ਖੁਦ ਤਾਸ, ਗਿਆਨੀ ਹਰਬੰਸ ਸਿੰਘ ਜੀ ਚੰਡੀਗੜ੍ਹ ਵਾਲਿਆਂ ਨੇ ਇਹਦਾ ਅਰਥ ਕੀਤਾ ਹੈ, ਖੁਦ ਤਾਸ, ਖੁਦ ਦਾ ਅਰਥ ਭੁੱਖ, ਤਾਸ ਦਾ ਅਰਥ ਹੈ ਤ੍ਰਿਖਾ, ਪਾਪ ਪਿਆਸ। ਜਪ ਹਰ ਚਰਨ ਮਿੱਟੀ ਖੁਦ ਤਾਸ, ਜਿਸਨੇ ਵਾਹਿਗੁਰੂ ਦੇ ਨਾਮ ਰੂਪੀ ਚਰਨਾਂ ਨੂੰ ਜਪਣਾ ਕੀਤਾ ਹੈ, ਉਹਦੀ ਮਨ ਦੀ ਭੁੱਖ ਪਿਆਸ ਵੀ ਮਿਟ ਗਈ, ਆਸਾ ਦੀ ਭੁੱਖ, ਤ੍ਰਿਸ਼ਨਾ ਦੀ ਪਿਆਸ ਵੀ ਉਸਦੀ ਮਿਟ ਗਈ ਹੈ। ਲੋਹਣ ਆਰੰਭ ਤੋਂ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਥਾ ਦਾ ਮਹਾਤਮ ਦੱਸਦੇ ਨੇ, ਸੰਗਤਾਂ ਪ੍ਰੇਮ ਦੇ ਨਾਲ ਸੁਣੋ।
ਕੋਟ ਬਿਗਨ ਹਿਰੇ ਖਿਨ ਮਾਹੇ, ਹਰ ਹਰ ਕਥਾ ਸਾਧ ਸੰਗ ਸੁਨਾਹੇ।
ਲੋਹਣ ਕਥਾ ਦਾ ਮਹਾਤਮ ਹੈ। ਹਜ਼ੂਰ ਕਹਿੰਦੇ ਭਾਈ, ਜਿਹੜੇ ਗੁਰਸਿੱਖ ਮਾਈ ਭਾਈ ਸਾਧ ਸੰਗਤ ਵਿੱਚ ਬੈਠ ਕੇ ਹਰ ਹਰ ਕਥਾ ਨੂੰ, ਪਵਿੱਤਰ ਗੁਰਬਾਣੀ ਦੀ ਕਥਾ ਨੂੰ, ਉਸ ਅਕਾਲ ਪੁਰਖ ਵਾਹਿਗੁਰੂ ਦੀ ਕਥਾ ਨੂੰ ਸੁਣਦੇ ਨੇ, ਕੋਟ ਵਿਘਨ ਹੀਰੇ ਖਿਨ ਮਾਹੇ, ਉਹਨਾਂ ਦੇ ਕਰੋੜਾਂ ਤਰ੍ਹਾਂ ਦੇ ਵਿਘਨ ਇਹ ਖਿਨ ਦੇ ਵਿੱਚ ਹੀ ਨਾਸ ਹੋ ਗਏ। ਭਾਵ ਜਦੋਂ ਅਸੀਂ ਸਤਿਗੁਰੂ ਮਹਾਰਾਜ ਦੇ ਚਰਨਾਂ ਵਿੱਚ ਬੈਠ ਕੇ ਮਨ ਚਿੱਤ ਲਾ ਕੇ ਸਤਿਗੁਰੂ ਦੀ ਪਵਿੱਤਰ ਬਾਣੀ ਦੀ ਕਥਾ ਸੁਣਦੇ ਹਾਂ, ਉਸ ਹਰ ਹਰ ਕਥਾ ਨੂੰ ਧਿਆਨ ਦੇ ਨਾਲ ਸੁਣਦੇ ਹਾਂ, ਇਹਦੇ ਨਾਲ ਕਰੋੜਾਂ ਹੀ ਵਿਘਨ ਖਿਨ ਦੇ ਵਿੱਚ ਨਾਸ ਹੋ ਜਾਂਦੇ ਨੇ। ਇਹਦਾ ਮਤਲਬ ਇਹ ਹੈ, ਕਥਾ ਸੁਣ ਕੇ ਸਾਨੂੰ ਅਕਾਲ ਪੁਰਖ ਵਾਹਿਗੁਰੂ 'ਤੇ ਭਰੋਸਾ ਪੈਦਾ ਹੁੰਦਾ ਹੈ, ਨਾਮ ਦੀ ਲਾਗ ਲੱਗਦੀ ਹੈ, ਭਗਤੀ ਕਰਨ ਦਾ ਚਾਉ ਅਤੇ ਉਮਾ ਪੈਦਾ ਹੁੰਦਾ ਹੈ। ਜਦੋਂ ਅਸੀਂ ਸਾਧ ਸੰਗਤ ਵਿੱਚ ਬੈਠ ਕੇ ਕਥਾ ਸੁਣਦੇ ਹਾਂ, ਸਾਡੇ ਮਨ ਦੇ ਵਿੱਚ ਗੁਰਬਾਣੀ ਦਾ, ਸੇਵਾ ਦਾ, ਸਿਮਰਨ ਦਾ ਚਾਉ ਅਤੇ ਉਮਾ ਪੈਦਾ ਹੁੰਦਾ ਹੈ, ਜਿਸ ਦੇ ਨਾਲ ਕਰੋੜਾਂ ਵਿਘਨ ਨਾਸ ਹੋ ਜਾਂਦੇ ਹਨ।
ਪੀਵਤ ਰਾਮ ਰਸ ਅੰਮ੍ਰਿਤ ਗੁਣ ਜਾਸ, ਜਪ ਹਰ ਚਰਨ ਮਿਟੀ ਖੁਦ ਤਾਸ ਰਹਾ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਪੀਵਤ ਰਾਮ ਰਸ, ਭਾਈ ਵਾਹਿਗੁਰੂ ਦੇ ਨਾਮ ਰਸ ਨੂੰ ਪੀਂਦਿਆਂ ਹੋਇਆਂ ਸਾਡੀ ਤੇ ਭੁੱਖ ਪਿਆਸ ਮਿਟ ਗਈ ਹੈ, ਕਿਉਂਕਿ ਅੰਮ੍ਰਿਤ ਗੁਣ ਜਾਸ, ਉਸ ਨਾਮ ਦੇ ਵਿੱਚ ਅੰਮ੍ਰਿਤ ਵਾਲਾ ਗੁਣ ਹੈ, ਅੰਮ੍ਰਿਤ ਵਾਲੀ ਤਾਸੀਰ ਹੈ, ਅੰਮ੍ਰਿਤ ਦੀ ਤਾਸੀਰ ਹੁੰਦੀ ਹੈ, ਜਿਹੜਾ ਉਸਨੂੰ ਪੀ ਲਵੇ ਉਹਨੂੰ ਅਮਰ ਜੀਵਨ ਦੇ ਦਿੰਦਾ ਹੈ। ਇਸੇ ਲਈ ਹਜ਼ੂਰ ਕਹਿੰਦੇ ਨੇ ਜਪ ਹਰ ਚਰਨ, ਵਾਹਿਗੁਰੂ ਦੇ ਨਾਮ ਨੂੰ ਜਪ ਕੇ ਤੇ ਸਾਨੂੰ ਵੀ ਅਮਰ ਜੀਵਨ ਪ੍ਰਾਪਤ ਹੋ ਗਿਆ ਹੈ।
ਸਰਵ ਕਲਿਆਣ ਸੁਖ ਸਹਿਜ ਨਿਧਾਨ, ਜਾ ਕੈ ਹਿਰਦੈ ਵਸਹਿ ਭਗਵਾਨ।
ਰਹਾਉ ਬਿਸਰਾਮ ਦੇ ਕੇ ਹਜ਼ੂਰ ਫਰਮਾਉਂਦੇ ਨੇ, ਇਹਨਾਂ ਵੀ ਦੋਨਾਂ ਪੰਕਤੀਆਂ ਦਾ ਅਨਵੇਂ ਕਰਕੇ ਅਰਥ ਲੱਗੇਗਾ। ਜਾ ਕੈ ਹਿਰਦੈ ਵਸਹਿ ਭਗਵਾਨ, ਜਿਹਦੇ ਹਿਰਦੇ ਵਿੱਚ ਭਗਵਾਨ ਵਸ ਜਾਂਦਾ, ਜਿਹਦੇ ਹਿਰਦੇ ਵਿੱਚ ਅਕਾਲ ਪੁਰਖ ਵਾਹਿਗੁਰੂ ਵਸ ਜਾਂਦਾ ਹੈ, ਸਰਬ ਕਲਿਆਣ, ਉਹਨੂੰ ਸਭ ਤਰ੍ਹਾਂ ਦੀਆਂ ਕਲਿਆਣ ਮੁਕਤੀਆਂ ਵੀ ਪ੍ਰਾਪਤ ਹੋ ਜਾਂਦੀਆਂ ਅਤੇ ਸੁੱਖ ਸਹਿਜ ਨਿਧਾਨ, ਅਤੇ ਉਸਨੂੰ ਆਤਮਕ ਅਵਸਥਾ ਦਾ ਸੁੱਖ ਵੀ ਪ੍ਰਾਪਤ ਹੋ ਜਾਂਦਾ ਹੈ, ਅਤੇ ਨਿਧਾਨ ਸਾਰੇ ਖਜ਼ਾਨੇ ਵੀ ਉਸਨੂੰ ਲੱਭ ਜਾਂਦੇ ਹਨ।